ਸਾਡੇ ਉੱਤੇ ਰਾਜ ਕਰਨ ਵਾਲੀ ਇਹ ਅੰਗਰੇਜ਼ ਕੌਮ ਕਦੇ ਛੋਟੇ ਜਿਹੇ ਇਲਾਕੇ ਨਾਰਮੰਡੀ ਦੀ ਗੁਲਾਮ ਰਹੀ ਹੈ, ਪਰ ਜਿਸ ਢੰਗ ਨਾਲ ਅਸੀਂ ਗੁਲਾਮ ਹੋਏ ਹਾਂ ਉਹ ਬੜਾ ਅਨੋਖਾ ਹੈ। ਰਾਹੀ ਲੰਘ ਜਾਂਦਾ, ਪੈਰਾਂ ਦੇ ਨਿਸ਼ਾਨ ਪਿੱਛੇ ਛੱਡ ਜਾਂਦੇ, ਹਵਾਵਾਂ ਚੱਲਦੀਆਂ ਨੂੰ ਨਿਸ਼ਾਨ ਮਿਟ ਜਾਂਦੇ। ਕਈ ਵਾਰ ਉਨ੍ਹਾਂ ਨਿਸ਼ਾਨਾਂ ਦੀ ਪੂਜਾ ਕਰਨ ਵਾਲੇ ਉਨ੍ਹਾਂ ਉੱਤੇ ਮੰਦਰ ਉਸਾਰ ਦਿੰਦੇ ਨੇ, ਮੁਨਾਰੇ ਖੜੇ ਕਰ ਦਿੰਦੇ ਨੇ, ਤਾਲਾਬ ਰੱਖ ਦਿੰਦੇ ਤਾਂ ਕਿ ਉਨ੍ਹਾਂ ਦੀ ਯਾਦ ਦੇਰ ਤੱਕ ਰਹਿ ਸਕੇ। ਪਰ ਜਦ ਕਦੇ ਦੇਸ਼ਾਂ ਦੇ ਅੰਦਰ ਇਨਕਲਾਬੀ ਝੱਕੜ ਚੁੱਲਦੇ ਨੇ, ਅਸਮਾਨ ਨਾਲ ਖੇਂਦੇ ਮੁਨਾਰੇ ਢਾਹ ਕੇ ਧਰਤੀ ਤੋਂ ਨੀਵੇਂ ਕਰ ਦਿੱਤੇ ਜਾਂਦੇ, ਪਾਣੀ ਹਾਂਡੇ ਦੀਆਂ ਨੀਹਾਂ ਕੱਢ ਕੇ ਰੇਤ ਨਾਲ ਰੇਤ ਉਡਾ ਦਿੱਤੀ ਜਾਇਆ ਕਰਦੀ। ਆਪ ਅਯੁੱਧਿਆ ਵੇ ਜਾਓ, ਭਗਵਾਨ ਰਾਮ ਚੰਦਰ ਜੀ ਦਾ ਜਨਮ ਸਥਾਨ ਕਿਤੇ ਭਾਲਿਆ ਨਹੀਂ ਮਿਲੇਗਾ। ਕਦੇ ਉਨ੍ਹਾਂ ਦੇ ਪੂਜਣ ਵਾਲਿਆਂ ਨੇ ਸ਼ਾਨਦਾਰ ਇਮਾਰਤ ਖੜੀ ਕੀਤੀ ਸੀ, ਮਗਰ ਮੁਗਲਾਂ ਦੇ ਰਾਜ ਦੀ ਇਨਕਲਾਬੀ ਹਨੇਰੀ ਦੇ ਅੰਦਰ ਉਹ ਮੰਦਰ ਢਾਹ ਕੇ ਮਿੱਟੀ ਨਾਲ ਮਿਲਾ ਦਿੱਤਾ ਗਿਆ। ਉਹਦੇ ਥਾਂ ਇੱਕ ਮਸੀਦ ਖੜੀ ਕਰ ਦਿੱਤੀ ਗਈ ਜੋ ਅਜੇ ਤੱਕ ਮੌਜੂਦ ਖਲੋਤੀ। ਤੰਗ ਦਿਲ ਮੌਲਵੀ ਨੇ ਤਾਨਾ ਦਿੱਤਾ, ਮਸਜਿਦ ਬਣਾਕਰ ਸ਼ੈਖ ਨੇ ਮਿਸਮਾਰ ਬੁੱਤਖਾਨਾ ਕੀਆ। ਬੜੀ ਵੱਡੀ ਮੱਲ ਮਾਰੀ ਹੈ ਇਸਲਾਮ ਦੇ ਜੋਸ਼ ਵਾਲੇ ਨੇ, ਉਹਨੇ ਮੰਦਰ ਢਾਹ ਕੇ ਠਾਕਰ ਦੁਆਰਾ ਢਾਹ ਕੇ ਉਸ ਥਾਂ ਮਸੀਦ ਖੜੀ ਕਰ ਦਿੱਤੀ। ਕਿਸੇ ਦਿਲ ਜਲੇ ਨੇ ਹੋਕਾ ਭਰਿਆ, ਮਸਜਿਦ ਬਣਾਕਰ ਸ਼ੈਖ ਨੇ ਮਿਸਮਾਰ ਬੁੱਤਖਾਨਾ ਕੀਆ, ਪਹਿਲੇ ਤੋਂ ਕੁਝ ਰੌਣਕ ਵੀ ਥੀ, ਅਬ ਸਾਫ ਵੀਰਾਨਾ ਕੀਆ। ਸਾਰੇ ਦੇਸ਼ ਵਿਚ ਵੀਰਾਨੀਆਂ ਛਾ ਦਿੱਤੀਆਂ ਗਈਆਂ। ਪਰ ਸਵਾਲ ਪੈਦਾ ਹੁੰਦਾ ਹੈ ਕਿ ਭਗਵਾਨ ਰਾਮ ਚੰਦਰ ਜੀ ਦਾ ਜਨਮ ਸਥਾਨ ਢਾਹ ਕੇ ਮੁਗਲ ਸਰਕਾਰ ਉਨ੍ਹਾਂ ਦੀ ਯਾਦ ਲੋਕਾਂ ਦੇ ਦਿਲਾਂ ਵਿਚ ਵੀ ਮਿਟਾ ਸਕੀ ਹੈ? ਐਸਾ ਨਹੀਂ ਹੋ ਸਕਿਆ। ਭਗਵਾਨ ਰਾਮ ਚੰਦਰ ਜੀ ਦੇ ਅੱਗੇ ਦੋ ਪੁੱਤਰ ਹੋਏ, ਲਵੂ ਔਰ ਕਸੂ। ਦੋਵਾਂ ਨੇ ਆਪਣੇ ਨਾਂ ਤੇ ਦੋ ਸ਼ਹਿਰ ਵਸਾਏ, ਲਾਹੌਰ ਤੇ ਕਸੂਰ, ਜਿਹੜੇ ਅੱਜ ਪਾਕਿਸਤਾਨ ਵਿਚ ਚਲੇ ਗਏ। ਇਨ੍ਹਾਂ ਦੀ ਔਲਾਦ ਵਿਚੋਂ ਢੇਰ ਦੂਰ ਅੱਗੇ ਚੱਲ ਕੇ ਇਕ ਚੱਕਰਵਰਤੀ ਮਹਾਰਾਜਾ ਹੋਇਆ, ਜਿਸਨੇ ਭਾਰਤ ਦੇ ਬਹੁਤ ਸਾਰੇ ਹਿੱਸੇ ਉਤੇ ਰਾਜ ਕੀਤਾ। ਉਸਨੇ ਕਈ ਵਿਆਹ ਕਰਵਾਏ, ਔਲਾਦ ਕਿਸੇ ਵਿਚੋਂ ਨਹੀਂ ਹੋਈ। ਨਜੂਮੀਆਂ ਨੇ ਦਸਿਆ, ਕਿਸੇ ਨੀਵੀਂ ਕੁਲ ਦੀ ਇਸਤਰੀ ਨਾਲ ਵਿਆਹ ਕਰਵਾਓ ਤਾਂ ਪੁੱਤਰ ਹੋ ਸਕਦਾ। ਇਕ ਧੋਬਣ ਦੀ ਲੜਕੀ ਜਿਸਦਾ ਨਾਮ ਰਜੀਆ ਸੀ, ਮਹਾਰਾਜੇ ਨੇ ਵਿਆਹੀ। ਰਜੀਆ ਵਿਚੋਂ ਪੁੱਤਰ ਹੋਇਆ ਜੋ ਪਿਤਾ ਦੇ ਬਾਅਦ ਤਖ਼ਤ ਦਾ ਮਾਲਕ ਬਣਿਆ। ਨਵੇਂ ਮਹਾਰਾਜੇ ਦੀ ਮਾਤਾ ਦਾ ਨਾਮ ਰਜੀਆ ਸੀ, ਇਸ ਵਾਸਤੇ ਲੋਕਾਂ ਵਿਚ ਉਸਦਾ ਨਾਮ ਰਜੀਆ ਪੂਤ ਪ੍ਰਸਿੱਧ ਹੋ ਗਿਆ, ਰਜੀਆ ਦਾ ਪੁੱਤਰ। ਜਿਹੜਾ ਸ਼ਬਦ ਵਿਗੜਦਾ ਵਿਗੜਦਾ ਪਿੱਛੋਂ ਰਾਜਪੂਤ ਬਣ ਗਿਆ, ਜਿਹਦੇ ਨਾਂ ਤੇ ਭਾਰਤ ਦਾ ਇਕ ਇਲਾਕਾ ਅਜੇ ਤੱਕ ਰਾਜਪੂਤ ਆਨਾ ਕਵਾਉਂਦਾ। ਇਥੋਂ ਰਾਜਪੂਤ ਘਰਾਣੇ ਦਾ ਮੁੱਢ ਵੱਜਿਆ। ਰਾਜਪੂਤ ਦੀ ਔਲਾਦ ਵਿਚੋਂ ਚੱਲ ਕੇ ਅੱਗੇ ਪੱਟੀ ਰਾਓ ਬੜਾ ਨਾਮਵਰ ਸੂਰਮਾ ਹੋਇਆ, ਜਿਹਨੇ ਆਪਣੇ ਨਾਂ ਉਤੇ ਦੋ ਸ਼ਹਿਰ ਵਸਾਏ। ਇਕ ਬਠਿੰਡਾ ਅਜੇ ਮੌਜੂਦ ਹੈ, ਦੂਸਰਾ ਪਟਨੇਰ। ਸ਼ਹਿਰ ਉਜੜ ਚੁੱਕਿਆ ਹੈ, ਉਹਦੇ ਕਿਲੇ ਦੇ ਖੰਡਰ ਅਜੇ ਤੱਕ ਮੌਜੂਦ ਹਨ। ਸਟੇਸ਼ਨ ਹਨੂਮਾਨਗੜ੍ਹ ਤੋਂ ਲਗਭਗ 4.5 ਮੀਲ ਦੇ ਕਰੀਬ ਚੜ੍ਹਦੇ ਪਾਸੇ ਤੋਂ ਥੋੜਾ ਜਿਹਾ ਦੱਖਣ ਦੇ ਪਾਸੇ ਕਰਕੇ ਉਹ ਕਿਲਾ ਅਜੇ ਮੌਜੂਦ ਹੈ, ਮੈਂ ਦੇਖ ਕੇ ਆਇਆ। ਇਥੋਂ ਪੱਟੀ ਰਾਓ ਇੰਨਾ ਨਾਮਵਰ ਹੋਇਆ, ਇਹਦੀ ਔਲਾਦ ਅੱਗੇ ਪੱਟੀ ਰਾਜਪੂਤ ਅਖਵਾਉਣ ਲੱਗ ਪਈ। ਇਥੋਂ ਪੱਟੀ ਰਾਜਪੂਤ ਘਰਾਣੇ ਦਾ ਮੁੱਢ ਵੱਜਿਆ। ਇਸ ਪੱਟੀ ਰਾਜਪੂਤ ਦੀ ਔਲਾਦ ਵਿਚੋਂ ਅੱਗੇ ਚੱਲ ਕੇ ਇਕ ਰਾਜਾ ਸੱਲ ਹੋਇਆ, ਜਿਸਨੇ ਜੰਮੂ ਦੀਆਂ ਪਹਾੜੀਆਂ ਦੇ ਲਾਗੇ ਇਕ ਸ਼ਹਿਰ ਵਸਾਇਆ, ਆਪਣੇ ਨਾਂ ਉਤੇ ਨਾਮ ਤਰਿਆ ਸੱਲ ਦਾ ਕੋਟ, ਜਿਹੜਾ ਸ਼ਬਦ ਵਿਗੜਦਾ ਵਿਗੜਦਾ ਪਿੱਛੋਂ ਸਿਆਲਕੋਟ ਬਣ ਗਏ। ਇਸੇ ਸਿਆਲਕੋਟ ਦੇ ਰਹਿਣ ਵਾਲਾ ਰਾਜਾ ਸੱਲ ਦੀ ਔਲਾਦ ਵਿਚੋਂ ਅੱਗੇ ਚੱਲ ਕੇ ਰਾਜਾ ਸਾਲ ਬਾਹਨ ਹੋਏ, ਜਿਸਨੂੰ ਆਮ ਲੋਕ ਸਲਵਾਨ ਕਹਿੰਦੇ, ਜਿਹਦੇ ਪੁੱਤਰ ਪੂਰਨ ਭਗਤ ਦੀਆਂ ਕਹਾਣੀਆਂ ਪੰਜਾਬ ਦੇ ਘਰ ਘਰ ਗਾਵੀਆਂ ਜਾਂਦੀਆਂ। ਬਹੁਤੇ ਲੋਕ ਇੰਨਾ ਹੀ ਜਾਣਦੇ ਨੇ ਕਿ ਸਲਵਾਨ ਦੇ ਦੋ ਪੁੱਤਰ ਹੋਏ, ਪੂਰਨ ਤੇ ਰਸਾਲੂ, ਦੋਵੇਂ ਜਤੀ ਰਹੇ, ਇਸ ਵਾਸਤੇ ਬੰਸ ਇੱਥੇ ਮੁੱਕ ਗਈ। ਪਰ ਪੁਰਾਣੇ ਪੱਤਰੇ ਖੋਲਣ ਤੋਂ ਪਤਾ ਲੱਗਦਾ ਹੈ ਕਿ ਰਾਜਾ ਸਲਵਾਨ ਦੇ ਪੂਰਨ, ਰਸਾਲੂ, ਰੂਪਾ, ਧਰਮਾ, ਸੁੰਦਰ ਆਦਿਕ 16 ਪੁੱਤਰ ਹੋਏ। ਇਸੇ ਸਲਵਾਨ ਦੀ ਔਲਾਦ ਵਿਚੋਂ ਅੱਗੇ ਚੱਲ ਕੇ ਇਕ ਰਾਜਾ ਸੁਹੰਦਾ ਹੋਇਆ। ਇਹ ਸੁਭਾਅ ਦਾ ਹੱਦ ਤੋਂ ਜ਼ਿਆਦਾ ਕਮਜ਼ੋਰ ਸੀ। ਇਕ ਅਸੂਲ ਦੀ ਗੱਲ ਸਮਝੋ ਲੋਕ, ਬਲਵਾਨ ਹੁਕਮਰਾਨ ਮਿਲ ਪਏ ਕੌਮ ਦੀ ਖੁਸ਼ਕਿਸਮਤੀ ਹੋਇਆ ਕਰਦੀ, ਪਰ ਕਮਜ਼ੋਰ ਹੁਕਮਰਾਨ ਕੌਮ ਦੀ ਤਬਾਹੀ ਦਾ ਕਾਰਨ ਬਣਿਆ ਕਰਦਾ। ਰਾਜਾ ਸੁਣਦਾ ਕਮਜ਼ੋਰ ਸੁਭਾਅ ਦਾ ਸ਼ਰੀਕਾਂ ਨੇ ਹਮਲੇ ਕੀਤੇ ਉਹਦਾ ਰਾਜਪਾਠ ਖੋਲਿਆ ਉਦੋਂ ਸਾਰੇ ਦਾ ਸਾਰਾ ਭਾਰਤ ਛੋਟਿਆਂ ਛੋਟਿਆਂ ਰਜਵਾੜਿਆਂ ਵਿਚ ਵੰਡਿਆ ਹੋਇਆ ਰਾਜਾ ਸੁਣਦਾ ਵੱਡ ਵਡੇਰਿਆਂ ਦਾ ਗੱਦੀ ਖੁਆ ਕੇ ਥਾਂ ਥਾਂ ਭਟਕਦਾ ਭਟਕਦਾ ਪਿੰਡ ਸੈਂਸਰਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਅਜੇ ਮੌਜੂਦ ਹੈ ਇੱਥੇ ਆਣ ਕੇ ਸਿਰ ਲੁਕਾਇਆ ਇੱਥੇ ਕਿਸੇ ਕੱਖਾਂ ਦੀ ਕੁੱਲੀ ਵਿਚ ਉਸਦੀ ਰਾਣੀ ਨੇ ਇਕ ਲੜਕੇ ਨੂੰ ਜਨਮ ਦਿੱਤਾ ਮਾਪਿਆਂ ਦੇ ਦਿਲ ਵਿਚ ਰੀਝ ਵੀ ਸਾਡਾ ਪੁੱਤਰ ਕਦੇ ਫੇਰ ਰਾਜਾ ਅਕਮਾਉਣ ਯੋਗ ਹੋ ਜਾਏ ਇਸ ਨਵੇਂ ਪਿੰਡ ਦੇ ਨਾਂ ਤੇ ਉਸ ਬੱਚੇ ਦਾ ਨਾਮ ਰਾਜਾ ਸੈਂਸਰਾ ਰੱਖਿਆ ਇਹ ਨਵ ਜਨਮਿਆ ਬੱਚਾ ਜਵਾਨ ਹੋਇਆ ਇਹ ਹੱਦ ਤੋਂ ਜ਼ਿਆਦਾ ਉਦਮ ਔਰ ਉਤਸ਼ਾਹ ਵਾਲਾ ਹੋਇਆ ਆਪਣੀ ਹਿੰਮਤ ਨਾਲ ਇਸ ਨੇ ਆਪਣੀ ਨਵੀਂ ਟੋਲੀ ਖੜੀ ਕਰਕੇ ਇਸ ਨਵੇਂ ਇਲਾਕੇ ਵਿਚ ਛੋਟਾ ਜਿਹਾ ਆਪਣਾ ਰਜਵਾੜਾ ਕਾਇਮ ਕਰ ਲਿਆ ਇਸ ਬਹਾਦਰੀ ਦਾ ਕਾਰਨ ਲੋਕ ਉਸ ਨੂੰ ਰਾਜਾ ਸਾਹਸੀ ਆਖਣ ਲੱਗਦੇ ਜਿਸਨੇ ਆਪਣੇ ਨਾਂ ਉਤੇ ਇਕ ਨਵਾਂ ਨਗਰ ਵਸਾਇਆ ਜ਼ਿਲ੍ਹਾ ਅੰਮ੍ਰਿਤਸਰ ਵਿਚ ਅੱਜ ਵੀ ਮੌਜੂਦ ਹੈ ਜਿਸ ਨੂੰ ਲੋਕ ਰਾਜਾ ਸਾਹਸੀ ਕਹਿੰਦੇ ਅਸਲ ਵਿਚ ਰਾਜਾ ਸਾਹਸੀ ਉਚਾਰਨ ਗਲਤ ਹੈ ਅਨੁਨਾਸਕ ਜਾਂ ਨੱਕ ਵਿਚ ਬੋਲਣ ਵਾਲੀ ਕੋਈ ਇਸ ਵਿਚ ਲੱਗ ਨਹੀਂ ਹੈ ਸਹੀ ਸ਼ਬਦ ਹੈ ਰਾਜਾ ਸਾਹਸੀ ਸਾਹਸ ਕਰਨ ਵਾਲਾ ਉਦਮ ਕਰਨ ਵਾਲਾ ਹਿੰਮਤ ਕਰਨ ਵਾਲਾ ਦਲੇਰ ਇਨਸਾਨ ਮਗਰ ਫਾਰਸੀ ਦਾ ਮਾਕੂਲਾ ਹੈ ਗਲਤ ਉਲਾਮ ਸਹੀ ਆਮ ਲੋਕ ਸ਼ਬਦ ਨੂੰ ਗਲਤ ਬੋਲਣ ਲੱਗ ਪੈਣ ਤੇ ਉਹ ਹੀ ਸਹੀ ਬਣ ਜਾਂਦਾ ਹੈ ਇਸ ਵਾਸਤੇ ਅੱਜ ਰਾਜਾ ਸਾਹਸੀ ਹੀ ਪ੍ਰਸਿੱਧ ਹੈ ਇਥੋਂ ਇਸ ਘਰਾਣੇ ਦੀ ਅਲ ਸਾਹਸੀ ਪੈ ਗਈ ਗੋ ਤੇ ਇਨ੍ਹਾਂ ਦੀ ਪੱਟੀ ਰਾਜਪੂਤ ਹੈ ਅਲ ਪੈ ਗਈ ਹੈ ਰਾਜਾ ਸਾਹਸੀ ਦੇ ਨਾਂ ਉਤੇ ਇਨਕਲਾਬ ਦੇ ਦਿਨਾਂ ਵਿਚ ਕਈ ਵਾਰ ਇਹ ਘਰਾਣਾ ਉਜੜਿਆ ਕਈ ਵਾਰ ਵਸਿਆ ਇਹਦੀ ਇਕ ਸ਼ਾਖ ਪਿੰਡ ਸੰਧ ਵਿਚ ਵਸੀ ਜਿਨ੍ਹਾਂ ਦੀ ਅਲ ਸੰਧਾ ਵਾਲੀ ਪੈ ਗਈ ਦੂਸਰੀ ਸ਼ਾਖ ਪਿੰਡ ਸੁਖਰਚੱਕ ਵਿਚ ਵਸੀ ਜਿੱਥੋਂ ਉਨ੍ਹਾਂ ਦੀ ਅਲ ਸੁਖਰਚੱਕੀਏ ਪੈ ਗਈ ਸਿੱਖੀ ਨਾਲ ਜਿੱਥੋਂ ਇਨ੍ਹਾਂ ਦਾ ਨੇੜ ਹੋਇਆ ਉਦੋਂ ਇਹ ਘਰਾਣਾ ਗੁਜਰਾਂ ਵਾਲੇ ਵਿਚ ਵਸਦਾ ਸੀ ਇਹ ਦੋਵੇਂ ਸ਼ਾਖਾਂ ਵੱਖ ਨਹੀਂ ਹੋਈਆਂ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਦਾ ਵੱਡਾ ਭਾਈ ਤਖ਼ਤ ਮੱਲ ਹੈ ਔਰ ਉਹਦਾ ਪੁੱਤਰ ਭਾਈ ਬੜਾ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੂਰਨ ਸਿੱਖ ਹੈ ਗਿਆਨੀ ਗਿਆਨ ਸਿੰਘ ਜੀ ਭਾਈ ਬੜਾ ਦਾ ਨਾਮ ਭਾਈ ਭਾਗ ਮੱਲ ਲਿਖਦੇ ਨੇ ਪਰ ਫਾਰਸੀ ਲਿਖਤਾਂ ਵਿਚ ਸਾਰੇ ਭਾਈ ਬੜਾ ਹੀ ਲਿਖਿਆ ਇਸ ਵਾਸਤੇ ਮੈਂ ਉਹੀ ਪ੍ਰਵਾਨ ਕੀਤਾ ਭਾਈ ਬੜਾ ਦਾ ਪੁੱਤਰ ਅੱਗੇ ਭਾਈ ਬੁੱਢਾ ਹੋਇਆ ਕਿਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਛਕਿਆ ਤੇ ਬੁੱਢਾ ਸਿੰਘ ਨਾਮ ਪਿਆ ਇਹ ਇਸ ਘਰਾਣੇ ਦਾ ਪਹਿਲਾ ਅੰਮ੍ਰਿਤਧਾਰੀ ਸਿੱਖ ਹੈ ਬਾਬਾ ਪ੍ਰੇਮ ਸਿੰਘ ਪੋਤੀ ਇਹਦਾ ਨਾਮ ਬੁੱਧ ਸਿੰਘ ਲਿਖਦੇ ਮਗਰ ਮੈਂ ਜੋ ਸਿੱਖ ਰਾਜ ਦੇ ਸ਼ੇਰੇ ਪੰਜਾਬ ਨਾਮੇ ਪੁਸਤਕ ਲਿਖੀ ਹੈ ਉਹਦੇ ਵਿਚ ਉਸਦਾ ਨਾਮ ਭਾਈ ਬੁੱਢਾ ਸਿੰਘ ਮੰਨੇ ਇਹਦਾ ਕਾਰਨ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਬਾਬਾ ਪ੍ਰੇਮ ਸਿੰਘ ਹੋਤੀ ਨੇ ਲਤੀਫ ਦੀ ਹਿਸਟਰੀ ਆਫ ਦਾ ਪੰਜਾਬ ਨੂੰ ਫਾਲੋ ਕੀਤਾ ਹੈ ਸ਼ੁਰੂ ਤੋਂ ਅਖੀਰ ਤੱਕ ਅੰਗਰੇਜ਼ੀ ਵਿਚ ਬੁੱਢਾ ਤੇ ਬੁੱਧਾ ਇੱਕੇ ਤਰ੍ਹਾਂ ਲਿਖਿਆ ਜਾਂਦਾ ਡੀ ਐਚ ਉਹੀ ਅੱਖਰ ਹੈ ਦੋਹੀ ਥਾਈ ਵਰਤਿਆ ਜਾਂਦਾ ਇਸ ਵਾਸਤੇ ਅੰਗਰੇਜ਼ੀ ਤੋਂ ਹੀ ਭੁਲੇਖਾ ਲੱਗ ਸਕਦਾ ਨਾਂ ਦਾ ਮਗਰ ਫਾਰਸੀ ਵਿਚ ਦਾਲ ਔਰ ਡਾਲ ਦੋ ਵੱਖਰੇ ਅੱਖਰ ਨੇ ਉਥੇ ਕੋਈ ਭੁਲੇਖੇ ਵਾਸਤੇ ਥਾਂ ਨਹੀਂ ਫਾਰਸੀ ਲਿਖਤਾਂ ਵਿਚ ਬੁੱਢਾ ਲਿਖਿਆ ਹੈ ਇਸ ਵਾਸਤੇ ਮੈਂ ਉਸਦਾ ਨਾਮ ਬੁੱਢਾ ਸਿੰਘ ਪ੍ਰਵਾਨ ਕੀਤਾ ਬੁੱਢਾ ਸਿੰਘ ਦੇ ਅੱਗੇ ਦੋ ਪੁੱਤਰ ਹੋਏ ਵੱਡਾ ਨੌਦ ਸਿੰਘ ਛੋਟਾ ਚੰਦਾ ਸਿੰਘ ਚੰਦਾ ਸਿੰਘ ਦੀ ਔਲਾਦ ਸੰਧਾ ਵਾਲੀ ਸਰਦਾਰ ਬਣੀ ਜਿਨ੍ਹਾਂ ਦੀ ਬਰਾਂਚ ਇਕ ਅਜੇ ਤੱਕ ਰਾਜਾ ਸਾਂਸੀ ਵਿਚ ਮੌਜੂਦ ਹੈ ਵੱਡਾ ਹੈ ਨੌਦ ਸਿੰਘ ਨੌਦ ਸਿੰਘ ਦਾ ਅੱਗੇ ਚੜ੍ਹ ਸਿੰਘ ਹੋਇਆ ਚੜ੍ਹ ਸਿੰਘ ਦਾ ਮਹਾਂ ਸਿੰਘ ਹੋਇਆ ਔਰ ਮਹਾਂ ਸਿੰਘ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਇਆ ਜਿਸਨੇ ਦੇਸ਼ ਦੀ ਤਕਦੀਰ ਬਦਲ ਦਿੱਤੀ ਇਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਇਕ ਵਾਰ ਪੰਡਿਤ ਨਹਿਰੂ ਜੀ ਨੇ ਕਿਹਾ ਸੀ ਭਾਈ ਬੇਸ਼ਕ ਬਹੁਤ ਵੱਡੇ ਆਦਮੀ ਹਨ ਮਗਰ ਸਮੇਂ ਅਨੁਸਾਰ ਆਪਣੀ ਰਾਏ ਦੇਣ ਦਾ ਹੱਕ ਤਾਂ ਹਰ ਇਕ ਨੂੰ ਹਾਸਲ ਹੈ ਨਾ ਉਨ੍ਹਾਂ ਨੇ ਕਿਹਾ ਸੀ ਜੇ ਮੁਗਲਾਂ ਦੀ ਤਾਰੀਖ ਭਾਰਤ ਦੀ ਤਾਰੀਖ ਵਿਚੋਂ ਕੱਢ ਦਿੱਤੀ ਜਾਏ ਤਾਂ ਭਾਰਤ ਦੀ ਤਾਰੀਖ ਪਿੱਛੇ ਅਧੂਰੀ ਰਹਿ ਜਾਂਦੀ ਮਗਰ ਮੇਰੀ ਰਾਏ ਹੈ ਜੇ ਸਿੱਖਾਂ ਦਾ ਇਤਿਹਾਸ ਭਾਰਤ ਵਿਚੋਂ ਕੱਢ ਦਿੱਤਾ ਜਾਏ ਤੇ ਬਾਕੀ ਰਹਿੰਦਾ ਹੀ ਕੁਝ ਨਹੀਂ ਕਿਉਂਕਿ ਸਿੱਖਾਂ ਨੇ ਇਕ ਨਵਾਂ ਟ੍ਰੈਂਡ ਇਕ ਨਵਾਂ ਰਸਤਾ ਦਿਖਾਇਆ ਹੈ ਔਰ ਭਾਰਤ ਦਾ ਨਾਮ ਜਿਨ੍ਹਾਂ ਸਿੱਖਾਂ ਨੇ ਉੱਚਾ ਕੀਤਾ ਹੋਰ ਕਿਸੇ ਕੌਮ ਨੇ ਨਹੀਂ ਕੀਤਾ ਇਹਨਾਂ ਸਾਰੀਆਂ ਪੁਰਾਣੀਆਂ ਪਿਰਤਾਂ ਪੁਰਾਣੀਆਂ ਰੀਤਾਂ ਬਦਲ ਦਿੱਤੀਆਂ। ਸ਼ਾਇਦ ਮੈਂ ਅੱਗੇ ਵੀ ਮਿਸਾਲ ਦਿੱਤੀ ਹੋਵੇ, ਸਕੂਲ ਵਿਚ ਪੜਾਉਂਦੇ ਸਨ ਕਿ ਤਾਰੀਖ ਆਪਣੇ ਆਪ ਨੂੰ ਦੁਹਰਾਉਂਦੀ ਹੈ, ਤੇ ਮਿਸਾਲ ਦਿੱਤੀ ਜਾਂਦੀ ਸੀ ਕਿ ਜਿੰਨੇ ਵੀ ਹਿੰਦੁਸਤਾਨ ਤੇ ਹਮਲਾਵਰ ਆਉਂਦੇ ਰਹੇ, ਦਰਾ ਖੈਬਰ ਦੇ ਰਸਤੇ ਲਹਿੰਦੇ ਪਾਸੇ ਆਉਂਦੇ ਰਹੇ, ਸਿਚੀਨ ਆਏ ਉਸ ਪਾਸਿਓਂ, ਲੋਧੀ ਆਏ ਉਸ ਪਾਸਿਓਂ, ਮੁਗਲ ਆਏ ਉਸ ਪਾਸਿਓਂ, ਦੁਰਾਨੀ ਆਏ ਉਸ ਪਾਸਿਓਂ, ਗਿਲਜ਼ਈ ਆਏ ਉਸ ਪਾਸਿਓਂ, ਤੁਰਕ ਆਏ ਉਸ ਪਾਸਿਓਂ, ਤੇ ਕੋਈ ਮਰਦ ਨਹੀਂ ਜਿਹੜਾ ਉਸ ਨੂੰ ਉਲਟੇ ਪਾਸੇ ਵੀ ਰਸਤਾ ਦਿਖਾਇਆ ਹੋਵੇ। ਮੈਂ ਰਹਿ ਛੋਟੀ ਜੀ ਕੌਮ ਦੇ ਦੋ ਜਰਨੈਲ ਰਣਜੀਤ ਸਿੰਘ ਔਰ ਹਰੀ ਸਿੰਘ ਨਰੂਆ, ਉਨ੍ਹਾਂ ਨੇ ਦਰਵਾਜ਼ਾ ਹਮੇਸ਼ਾ ਵਾਸਤੇ ਬੰਦ ਕਰ ਦਿੱਤਾ ਹੈ, ਉਹ ਦਿਨ ਜਾਏ ਤੇ ਅੱਗ ਦਾ ਆਏ ਮੁੜ ਕੇ ਇਸ ਪਾਸਿਓਂ ਹਮਲਾ ਕਰਨ ਦੀ ਕਿਸੇ ਦੀ ਜ਼ਰੂਰਤ ਨਹੀਂ ਪਈ। ਅੰਗਰੇਜ਼ ਵੀ ਆਏ ਤਾਂ ਚੜ੍ਹਦੇ ਪਾਸਿਓਂ ਆਏ, ਲਹਿੰਦੇ ਪਾਸਿਓਂ ਨਹੀਂ। ਪਾਕਿਸਤਾਨ ਬਣਨ ਦੇ ਬਾਅਦ ਬਲੇਡਸ ਬੜਾ ਪ੍ਰਸਿੱਧ ਅਖਬਾਰ ਹੈ ਬੰਬਈ ਤੋਂ ਨਿਕਲਦਾ, ਜੋ ਉਹਨੇ ਕਿਰਾਏ ਲਿਖੀ ਸੀ, ਆਵਾਜ਼ ਜ਼ਿਆਦਾ ਹੈ, ਉਹਨੇ ਕਿਰਾਏ ਲਿਖੀ ਸੀ ਕਿ ਖੁਸ਼ਕਿਸਮਤ ਹੈ ਭਾਰਤ ਜਿਹਦੀ ਹੱਦ ਉੱਤੇ ਜਿਸ ਹੱਦ ਉੱਤੇ ਇਸ ਉੱਤੇ ਹਮਲਾ ਹੋ ਸਕਦਾ ਦੁਸ਼ਮਣ ਵੱਲੋਂ, ਉੱਥੇ ਸਿੱਖ ਵੱਸਦੇ ਨੇ, ਇਸ ਵਾਸਤੇ ਇਸ ਨੂੰ ਕੋਈ ਖਤਰਾ ਨਹੀਂ। ਔਰ ਪਿਛਲੀ ਪੈਣ ਦੀ ਲੜਾਈ ਵਿਚ ਖਾਸ ਕਰਕੇ ਸਿੱਖਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਰਾਜ ਲੈਣਾ ਵੀ ਜਾਣਦੇ ਹਾਂ ਔਰ ਰਾਜ ਲੈ ਕੇ ਸੰਭਾਲਣਾ ਵੀ ਜਾਣਦੇ ਹਾਂ। ਖੈਰ ਮੇਰਾ ਮਤਲਬ ਕਹਿਣ ਤੋਂ ਇਹ ਸਿੱਖਾਂ ਦੀ ਵਡਿਆਈ ਇਸ ਕੌਮ ਦੀ ਕਿ ਭਾਰਤ ਦੇ ਇਤਿਹਾਸ ਵਿਚ ਇਹਨਾਂ ਇੱਕ ਅਜਿਹਾ ਰੋਲ ਅਦਾ ਕੀਤਾ ਕਿ ਇਹਦਾ ਮੁਕਾਬਲਾ ਹੋਰ ਕੋਈ ਨਹੀਂ। ਮਗਰ ਅੱਗੇ ਦੇ ਲੈਕਚਰ ਵਿਚ ਮੈਂ ਸ਼ੇਰੇ ਪੰਜਾਬ ਦੇ ਗੁਣ ਨਹੀਂ ਬਿਆਨਣੇ, ਮੇਰੀ ਕਹਾਣੀ ਉਸ ਤੋਂ ਪਿੱਛੋਂ ਸ਼ੁਰੂ ਹੁੰਦੀ। ਸ਼ੇਰੇ ਪੰਜਾਬ ਦੀ ਬਿਮਾਰੀ ਪੈਰੋ ਪੈਰ ਵੱਧਦੀ ਚਲੀ ਜਾ ਰਹੀ ਹੈ। ਆਖਰੀ ਵਾਰ ਸ਼ੇਰੇ ਪੰਜਾਬ ਪਾਲਕੀ ਵਿਚ ਬਹਿ ਕੇ ਹਜ਼ੂਰੀ ਬਾਗ ਵਿਚ ਆਏ, ਆਮ ਦਰਬਾਰ ਹੈ, ਲਾਹੌਰ ਦੇ ਹਜ਼ਾਰਾਂ ਆਦਮੀ ਇਕੱਠੇ ਹਨ, ਹਜ਼ਾਰਾਂ ਆਦਮੀ ਇਕੱਠੇ ਹਨ, ਉਹਦੇ ਵਜ਼ੀਰ ਅਮੀਰ ਜਰਨੈਲ ਯੋਧੇ ਸਾਹਮਣੇ ਮੌਜੂਦ ਹਨ, ਨਿਗਾਹ ਭਰ ਕੇ ਤੱਕਿਆ, ਦਿਲ ਭਰ ਆਇਆ ਤੇ ਕਹਿਣ ਲੱਗੇ, ਮੇਰੇ ਆਪਣਿਓ, ਅੱਜ ਮੈਂ ਤੁਹਾਡੇ ਨਾਲ ਕੁਝ ਜਿਗਰੀ ਗੱਲਾਂ ਕਰਨਾ ਚਾਹੁੰਦਾ। ਬੜੀ ਛੋਟੀ ਜੀ ਗੁੰਝਲ ਜੇ ਬਣੇ ਮਿਲੇ ਰਹੋਗੇ ਬਾਦਸ਼ਾਹ ਬਣੇ ਰਹੋਗੇ, ਪਾੜ ਜਾਓਗੇ ਬਰਬਾਦ ਹੋ ਜਾਓਗੇ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸਾਨ ਲਾਈਆਂ ਔਰ ਬਾਣ ਚਾੜੀਆਂ ਤੇਜ਼ ਤਲਵਾਰਾਂ ਹੋ, ਮਰ ਕੌਮ ਦੇ ਦੁਸ਼ਮਣ ਦੀ ਛਾਤੀ ਵਾਸਤੇ ਕਿਤੇ ਇਹਨਾਂ ਦਾ ਰੁੱਖ ਆਪਣੀਆਂ ਹਿੱਕਾਂ ਵੱਲੇ ਨਾ ਕਰ ਲਿਓ। ਤੁਸੀਂ ਤੇਜ਼ ਤਲਵਾਰਾਂ ਹੋ ਅਣਖ ਭਰੀਆਂ, ਕਿਤੇ ਵੇਖਣਾ ਆਪੋ ਚ ਖੜਕਣਾ ਨਾ, ਤੁਸੀਂ ਤੀਰ ਅਨਿਆਲੇ ਹੋ ਕਿਨਾਂ ਜੋਗੇ, ਆਪੋ ਵਿਚ ਵੀ ਵੱਜ ਕੇ ਰੜਕਣਾ ਨਾ, ਤੁਸੀਂ ਬਿਗਲੀਆਂ ਹੋ ਪੂਰਬ ਗਤੀ ਦੀਆਂ, ਕਿਤੇ ਆਪਣੇ ਆਪ ਤੇ ਕੜਕਣਾ ਨਾ, ਤੁਸੀਂ ਹੋ ਅੱਗਾਂ ਜੋਸ਼ ਰੋ ਭਰੀਆਂ, ਕਿਤੇ ਆਪਣੇ ਆਪ ਵਿਚ ਭੜਕਣਾ ਨਾ। ਗੁੱਡੀ ਮੈਂ ਉਸ ਹੁਕਮ ਦੀ ਡੋਰ ਖਿੱਚੀ, ਉਹਦੀ ਖਿੱਚ ਦਾ ਖਿੱਚਿਆ ਜਾ ਰਿਹਾ ਹਾਂ, ਇਹਨੂੰ ਸਾਂਭ ਕੇ ਦਿਲਾਂ ਵਿੱਚ ਯਾਦ ਰੱਖਣਾ, ਜਾਂਦਾ ਜਾਂਦਾ ਜੋ ਮੈਂ ਸਮਝਾ ਰਿਹਾ ਹਾਂ। ਕਹਿੰਦਾ ਗੁੱਡੀ ਸਿਖਰ ਤੇ ਚਾਰ ਪੰਜਾਬੀਆਂ ਦੀ, ਸੁੱਤੇ ਸ਼ੇਰ ਜਗਾ ਕੇ ਚੱਲਿਆ ਹਾਂ, ਉਹ ਜਿਹੜੇ ਈਨ ਮਨਾਉਂਦੇ ਸੀ ਉਹਨਾਂ ਨੂੰ ਵੀ ਮੈਂ ਅੱਜ ਈਨ ਮਨਾ ਕੇ ਚੱਲਿਆ। ਪੰਜਾਬ ਕੇ ਬੇਲੇ ਸ਼ਾਇਦ ਹੈ ਜਿਨਮੇ ਹੈ ਲੜਕਰੀ ਧਦੀਏ, ਭਾਗੇ ਜਾ ਰਹੇ ਦੌਰਾਨੇ ਕੀ ਸਲਵਾਰ ਜਾਂ ਉਰਜਾਨੀ ਥੀ। ਸ਼ੇਰੇ ਪੰਜਾਬ ਕਹਿੰਦਾ ਮੈਂ ਇਹ ਕੁਝ ਕਰ ਚੱਲਿਆ, ਗੁੱਡੀ ਸਿਖਰ ਤੇ ਚਾਰ ਪੰਜਾਬੀਆਂ ਦੀ, ਸੁੱਤੇ ਸ਼ੇਰ ਜਗਾ ਕੇ ਚੱਲਿਆ ਹਾਂ, ਉਹ ਜਿਹੜੇ ਈਨ ਮਨਾਉਂਦੇ ਸੀ ਉਹਨਾਂ ਨੂੰ ਵੀ ਮੈਂ ਅੱਜ ਈਨ ਮਨਾ ਕੇ ਚੱਲਿਆ ਹਾਂ। ਪੁਜੀ ਸਰੀ ਜਿਹੜੀ ਮੈਥੋਂ ਵਿਤਰ ਮੂਜਬ ਸੇਵਾ ਟਾਇਰ ਕਮਾ ਕੇ ਚੱਲਿਆ ਹਾਂ। 600 ਸਾਲ ਪਿੱਛੋਂ ਫਿਰ ਪੰਜਾਬ ਅੰਦਰ ਮੈਂ ਸਵੈਰਾਜ ਜਮਾ ਕੇ ਚੱਲਿਆ ਹਾਂ। ਭਾਰਤ ਦੇ ਇਤਿਹਾਸ ਵਿੱਚ ਉਹ ਮਨਹੂਸ ਦਿਹਾੜਾ ਜਿਹਦੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਗੌਰੀ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਸਨ। ਗੌਰੀ ਨੇ ਚੌਹਾਨ ਦੀਆਂ ਅੱਖਾਂ ਕੱਢੀਆਂ, ਆਪਣੇ ਦੇਸ਼ ਵਿੱਚ ਲੈ ਜਾ ਕੇ ਕੈਦ ਕਰ ਲਿਆ। ਉਹ ਦਿਨ ਜਾਏ ਤੇ ਸਿੱਖਾਂ ਦਾ ਜ਼ਮਾਨਾ ਆਏ, ਵਿਗਲਾ 600 ਸਾਲ ਪੰਜਾਬ ਉੱਤੇ ਓਪਰੇ ਰਾਜ ਕਰਦੇ ਰਹੇ। ਸ਼ੇਰੇ ਪੰਜਾਬ ਕਹਿੰਦਾ, ਪੰਜਾਬੀਓ ਮੈਂ ਤੁਹਾਨੂੰ ਤੁਹਾਡਾ ਰਾਜ ਦੇ ਕੇ ਜਾ ਰਿਹਾ। ਸਹੀ ਅਰਥਾਂ ਵਿੱਚ ਰਣਜੀਤ ਸਿੰਘ ਦੇ ਰਾਜ ਨੂੰ ਸਿੱਖਾਂ ਦਾ ਰਾਜ ਕਹਿਣ ਦੀ ਥਾਂ ਕਿ ਸਮੁੱਚੇ ਤੌਰ ਤੇ ਪੰਜਾਬੀਆਂ ਦਾ ਰਾਜ ਕਿਹਾ ਜਾਏ ਤੇ ਵਧੇਰੇ ਟੁੱਕਦਾ। ਇਹ ਗੱਲ ਦਰੁਸਤ ਹੈ ਕਿ ਸਿੱਖਾਂ ਨੇ ਉਹ ਰਾਜ ਪਾਗ ਆਪਣੇ ਲਹੂ ਨਾਲ ਕਾਇਮ ਕੀਤਾ, ਕਿਸੇ ਦੀ ਮਦਦ ਨਾਲ ਕਾਇਮ ਨਹੀਂ ਕੀਤਾ, ਆਪਣੀ ਹਿੰਮਤ ਨਾਲ ਕੀਤਾ। ਮੈਂ ਜਿਸ ਲਈ ਰਾਜ ਸਿੰਘਾਸਨ ਤੇ ਰਣਜੀਤ ਸਿੰਘ ਬੈਠੇ ਆ, ਗ੍ਰੰਥੀ ਸਾਹਿਬ ਜੀ ਨੇ ਅਰਦਾਸ ਕੀਤੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ। ਤਾਂ ਰਣਜੀਤ ਸਿੰਘ ਕਹਿਣ ਲੱਗਾ, ਫਿਰ ਬਾਬਾ ਜੀ ਹੁਣ ਸਰਬੱਤ ਦਾ ਪਲਾ ਅਮਲ ਵਿੱਚ ਲਿਆ ਕੇ ਦਿਖਾਉਣਾ ਪਵੇਗਾ, ਸਾਰੇ ਪੰਜਾਬੀਆਂ ਨੂੰ ਰਾਜ ਵਿੱਚ ਹਿੱਸਾ ਦਿੱਤਾ ਜਾਏਗਾ। ਸਿੱਖਾਂ ਦਾ ਪਹਿਲਾ ਕਮਾਂਡਰ ਇਨ ਚੀਫ ਇੱਕ ਹਿੰਦੂ ਜਰਨੈਲ ਬਣਿਆ, ਮੁਲਤਾਨ ਵਰਗੇ ਸੂਬੇ ਦਾ ਗਵਰਨਰ ਇੱਕ ਹਿੰਦੂ ਹੈ ਸਾਵਣ ਮਲ, ਵਜ਼ੀਰ ਖਾਰਜੀਆ ਮੁਸਲਮਾਨ ਹੈ ਫਕੀਰ ਅਸੀਜ਼ੋ ਦੀ, ਤੋਪਖਾਨਾ ਉਸ ਵੇਲੇ ਸਭ ਤੋਂ ਵੱਡੀ ਸ਼ਕਤੀ ਸੀ, ਉਹਦਾ ਆਲਾ ਅਫਸਰ ਵੀ ਮੁਸਲਮਾਨ ਹੈ। ਮੇਰਾ ਮਤਲਬ ਕਹਿਣ ਤੋਂ ਅੱਜ ਸੈਕੂਲਰਿਜ਼ਮ ਦੀ ਦੁਹਾਈ ਦਿੱਤੀ ਜਾ ਰਹੀ ਹੈ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਿੱਖਾਂ ਵਰਗਾ ਸੈਕੂਲਰਿਜ਼ਮ ਅੱਜ ਤੱਕ ਕਦੇ ਕਿਸੇ ਨੇ ਕਾਇਮ ਕਰਕੇ ਦਿਖਾਇਆ ਤੱਕ ਨਹੀਂ ਹੈ। ਖੈਰ, ਉਹ ਦਿਨ ਵੀ ਨੇੜੇ ਆ ਗਿਆ ਜਿਹਨੇ ਕਿਸੇ ਤੋਂ ਨਹੀਂ ਟਲਣਾ। ਸ਼ੇਰੇ ਪੰਜਾਬ ਦੀ ਜ਼ਿੰਦਗੀ ਦਾ ਆਖਰੀ ਤਿਉਹਾਰ ਆ, ਜਿਸ ਵੇਲੇ ਉਹ ਸਾਰੇ ਸੰਸਾਰ ਨੂੰ ਛੱਡ ਕੇ ਕੂਚ ਕਰਨ ਵਾਲੇ ਹਨ। ਉਹ ਦਿਨ ਪੂਰਨਮਾਸ਼ੀ ਸੀ ਜਿਹਦਿਨ ਸ਼ੇਰੇ ਪੰਜਾਬ ਨੇ ਪ੍ਰਾਣ ਤੇ ਆ ਗਏ। ਪੂਰਨਮਾਸ਼ੀ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਨੇ, ਸਾਡੇ ਮਾਂ ਦਾ ਦਿਨ ਦੀ ਵੀ ਹਨੇਰ ਪੈ ਗਈ। ਵੀਰਵਾਰ ਦਾ ਦਿਨ ਸੀ, 6 ਘੜੀਆਂ ਸੂਰਜ ਖਲੋਤਾ ਸੀ ਅਜੇ। 15 ਹਾੜ 1896 ਬਿਕਰਮੀ ਮੁਤਾਬਕ 27 ਜੂਨ 1839 ਈਸਵੀ, 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਸ਼ੇਰੇ ਪੰਜਾਬ ਜਾਨ ਫਾਨੀ ਤੋਂ ਰਵਾਨਾ ਹੋ ਗਏ।